ਜਨ ਬਹੁ ਭੁਖੇ ਮਿਲਿਓ ਆਹਾਰਾ, ਮਰਤਿਓ ਪਿਆਸੇ ਪਾਇਓ ਵਾਰਾ। ਨੀਰ ਬਿਮੋਚਤ ਲੋਚਨ ਦਰ ਤੇ, ਗਦ ਗਦ ਬੋਲਿਓ ਜਾਇ ਨਗਰ ਤੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੀ ਨਵਾਜ ਅੰਤਰ ਜਾਮੀ ਭਗਤ ਬਚਲ ਕਿਰਪਾ ਦੇ ਖਜ਼ਾਨੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਦੇਸ਼ਾਂ ਦੇਸ਼ਾਂਤਰਾਂ ਦਾ ਰਟਨ ਕਰਦੇ ਹੋਏ, ਸੰਗਤ ਨੂੰ ਉਤਾਰਦੇ ਹੋਏ ਮਹਾਰਾਜ ਲਾਹੌਰ ਤੋਂ ਸ੍ਰੀ ਸੁਲਤਾਨਪੁਰ ਸਾਹਿਬ ਬੇਬੇ ਨਾਨਕੀ ਜੀ ਨੂੰ ਮਿਲ ਕੇ ਰਾਜਭੋਏ ਦੀ ਤਲਵੰਡੀ ਸ੍ਰੀ ਨਨਕਾਣਾ ਸਾਹਿਬ ਵਾਰ ਵਾਰ ਖੇਤਾਂ ਦੇ ਵਿੱਚ ਦੋ ਕੋਹ ਪਰੇ, ਜਿੱਥੇ ਭਾਈ ਬਾਲਾ ਜੀ ਦੇ ਪਿਤਾ ਜੀ ਦਾ ਖੇਤ ਹੈ, ਖੇਤਾਂ ਦੇ ਵਿੱਚ ਖੂਹ ਦੇ ਮੌਣ 'ਤੇ ਮਹਾਰਾਜ ਜਾ ਕੇ ਸਜੇ ਨੇ। ਭਾਈ ਬਾਲਾ ਜੀ ਦੇ ਪਿਤਾ ਜੀ ਦਾ ਨਾਮ ਚੰਦਰਭਾਨ ਹੈ। ਚੰਦਰਭਾਨ ਜੀ ਦੇ ਖੂਹ 'ਤੇ ਜਾ ਕੇ ਆਪ ਸਜੇ ਨੇ। ਭਾਈ ਮਰਦਾਨਾ ਜੀ ਦੋ ਘੜੀਆਂ ਚੁੱਪ ਬੈਠੇ ਰਹੇ, ਫਿਰ ਕਹਿਣ ਲੱਗੇ, ਮਹਾਰਾਜ ਜੇ ਆਪ ਦਾ ਹੁਕਮ ਹੋਵੇ ਮੈਂ ਘਰ ਜਾ ਕੇ ਮਿਲ ਕੇ ਲਿਆਵਾਂ, ਪਤਾ ਲਿਆਵਾਂ ਬਾਲ ਬੱਚਾ ਜਿਉਂਦਾ ਕਿ ਚੜ੍ਹਾਈਆਂ ਕਰ ਗਿਆ, ਕਈ ਸਾਲ ਹੋ ਗਏ ਗਿਆ ਨੂੰ। ਮਹਾਰਾਜ ਕਹਿਣ ਲੱਗੇ, ਮਰਦਾਨਿਆਂ ਸਾਡੇ ਹੁੰਦਿਆਂ ਤੇਰੇ ਬਾਲ ਬੱਚੇ ਨੂੰ ਨਹੀਂ ਕੁਛ ਹੁੰਦਾ, ਉਹ ਸਹੀ ਸਲਾਮਤੀ ਨੇ, ਜਾ ਮਿਲ ਕੇ ਆ ਉਹਨਾਂ ਨੂੰ, ਪਰ ਸਾਡੇ ਘਰੇ ਨਾ ਦੱਸੀ ਨਾ ਹੀ ਉੱਧਰ ਜਾਈ। ਸੋ ਉਸ ਵਕਤ ਕਹਿਣ ਲੱਗਿਆ, ਮਹਾਰਾਜ ਇੰਨੇ ਚਿਰ ਬਾਅਦ ਆਏ ਹਾਂ ਬਾਹਰੋਂ, ਘਰ ਦੇ ਪੁੱਛਣਗੇ ਕੀ ਲੈ ਕੇ ਆਏ, ਮੈਂ ਕੀ ਜਵਾਬ ਦਊਂਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗਿਆ, ਰੋੜ ਪਏ ਨੇ, ਇਹ ਰੋੜ ਚੁੱਕ ਕੇ ਆਪਣੇ ਪੱਲੇ 'ਚ ਬੰਨ੍ਹ ਕੇ ਲੈ ਜਾ। ਸੱਤ ਬਚਨ ਕਹਿ ਕੇ ਰੋੜ ਪੱਲੇ ਬੰਨ੍ਹ ਕੇ ਲੈ ਕੇ ਗਿਆ। ਘਰ ਦੇ ਕਹਿਣ ਲੱਗੇ, ਪੱਲੇ ਕੀ ਬੰਨਿਆ ਹੋਇਆ, ਸਾਨੂੰ ਵੀ ਦਓ, ਕੀ ਖੱਟ ਕੇ ਲਿਆਇਓ। ਜਦੋਂ ਪੱਲਾ ਖੋਲ੍ਹਿਆ, ਉਹ ਸਾਰੇ ਰੋੜ ਸੋਨੇ ਦੇ ਬਣ ਗਏ। ਬਹੁਤ ਪਰਿਵਾਰ ਖੁਸ਼ ਹੋਇਆ, ਦੁਨੀਆਂ ਨੂੰ ਪਤਾ ਲੱਗਿਆ, ਮਿਲੇ ਗਿਲੇ ਕੁਝ ਸਮਾਂ ਬੈਠ ਕੇ। ਭਾਈ ਮਰਦਾਨਾ ਜੀ ਤੁਰੇ ਜਾ ਰਹੇ ਕਿ ਅਚਾਨਕ ਮਾਤਾ ਤ੍ਰਿਪਤਾ ਜੀ ਨੇ ਦੇਖ ਲਿਆ, ਆ ਕੇ ਗਲ ਨਾਲ ਲੱਗ ਕੇ ਰੋਣ ਲੱਗੇ। ਦੁਨੀਆਂ ਇਕੱਠੀ ਹੋ ਗਈ, ਘਰ ਲੈ ਕੇ ਗਏ। ਸੋ ਉਸ ਵਕਤ ਪੁੱਛਿਆ ਕਿ ਮਹਾਰਾਜ ਕਿੱਥੇ ਨੇ, ਮਹਾਰਾਜ ਨੇ ਮਨਾ ਕੀਤਾ ਸੀ ਦੱਸਣ ਤੋਂ, ਇਸ ਕਰਕੇ ਕਹਿਣ ਲੱਗੇ, ਜੀ ਉਹ ਤਾਂ ਸੁਲਤਾਨਪੁਰ ਸਾਹਿਬ ਮਿਲੇ ਸੀ ਮਹਾਰਾਜ, ਉਸ ਤੋਂ ਬਾਅਦ ਤਾਂ ਉਹਨਾਂ ਨੇ ਪਤਾ ਕਿੱਥੇ ਨੇ, ਪਰ ਮਾਤਾ ਜੀ ਨਾਲ ਨਾਲ ਹੀ ਚੱਲ ਪਏ ਔਰ ਪਿੱਛੇ ਤੁਰੇ ਜਾ ਰਹੇ ਨੇ। ਦੇਖਿਆ ਕਿ ਜਿੱਥੇ ਮੇਰਾ ਪੁੱਤਰ ਹੋਵੇਗਾ ਉੱਥੇ ਭਾਈ ਮਰਦਾਨੇ ਨੇ ਪਹੁੰਚਣਾ ਹੀ ਹੈ। ਦੂਰੋਂ ਦੇਖ ਕੇ ਗੁਰੂ ਨਾਨਕ ਦੇਵ ਜੀ ਮਾਤਾ ਜੀ ਦੇ ਸਤਿਕਾਰ 'ਚ ਖੜ੍ਹੇ ਹੋ ਗਏ, ਮਿਲੇ। ਕਿੰਨੀ ਦੇਰ ਗਲਵੱਕੜੀ ਪਾ ਕੇ ਅੱਖਾਂ ਵਿੱਚੋਂ ਜਲ ਜਾਂਦਾ ਰਿਹਾ। ਸਾਰੇ ਬਸਤਰ ਭਿੱਜ ਗਏ। ਇੱਧਰੋਂ ਬਾਬਾ ਕਲਿਆਣ ਚੰਦ ਜੀ ਨੂੰ, ਪਿਤਾ ਜੀ ਨੂੰ ਪਤਾ ਲੱਗਿਆ, ਘੋੜੀ 'ਤੇ ਕਾਠੀ ਪਵਾ ਕੇ ਉਹ ਵੀ ਘੋੜੀ 'ਤੇ ਬਹਿ ਕੇ ਗਏ ਮਿਲਣਾ। ਪਿਤਾ ਬਿਲੋਕ ਉੱਠੇ ਦੁੱਖ ਕੰਦਨ। ਪਿਤਾ ਜੀ ਨੂੰ ਦੇਖ ਕੇ ਗੁਰੂ ਨਾਨਕ ਦੇਵ ਜੀ ਦੁੱਖਾਂ ਦੇ ਕੱਟਣ ਵਾਲੇ ਉੱਠ ਕੇ ਖੜ੍ਹੇ ਹੋ ਗਏ। ਪਾਦ ਅਰਬਿੰਦ ਕਰਤ ਪੇ ਬੰਦਨ ਔਰ ਪਿਤਾ ਦੇ ਚਰਨਾਂ ਕਮਲਾਂ 'ਤੇ ਵੰਦਨਾ ਕੀਤੀ। ਪਿਤਾ ਜੀ ਘੋੜੀ ਤੋਂ ਉਤਰੇ ਅਤੇ ਗਲ ਦੇ ਨਾਲ ਲਾ ਲਿਆ ਬੜੇ ਪਿਆਰ ਨਾਲ। ਆਓ ਅੱਗੇ ਸਰਵਣ ਕਰਦੇ ਹਾਂ ਕਿਸ ਪ੍ਰਕਾਰ ਬਖਸ਼ਿਸ਼ ਹੋਵੇਗੀ ਇਤਿਹਾਸ ਦੀ, ਕਿਵੇਂ ਸਾਡੇ ਸਤਿਗੁਰਾਂ ਨੇ ਸਿੱਖੀ ਦਾ ਪ੍ਰਚਾਰ ਸੰਸਾਰ ਅੰਦਰ ਥਾਂ ਥਾਂ 'ਤੇ ਜਾ ਕੇ ਕੀਤਾ, ਦੁਨੀਆਂ ਨੂੰ ਸਤਨਾਮ ਦਾ ਜਾਪ ਜਪਾਇਆ, ਸੰਸਾਰ ਦਾ ਕਿਵੇਂ ਤਾਰਨਾ ਕੀਤਾ ਹੈ ਆਓ ਸ਼ਰਵਣ ਕਰਦੇ ਹਾਂ। ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਜਨ ਬਹਾ ਭੁੱਖੇ ਮਿਲਿਓ ਆਹਾਰਾ।
ਮਾਨੋ ਬਹੁਤ ਦਿਨਾਂ ਦੇ ਭੁੱਖੇ ਬੰਦੇ ਨੂੰ ਜਿਵੇਂ ਖਾਣ ਨੂੰ ਭੋਜਨ ਮਿਲਿਆ ਹੋਵੇ।
ਮਰਤਿਓ ਪਿਆਸੇ ਪਾਇਓ ਵਾਰਾ।
ਪਿਆਸਾ ਮਰਦਾ ਹੋਵੇ ਬੰਦਾ, ਕਈ ਦਿਨਾਂ ਤੋਂ ਤੜਫਣਾ ਲੱਗੀ ਹੋਵੇ, ਉਹਨੂੰ ਵਾਰਾ ਹੁੰਦਾ ਪਾਣੀ, ਜਿਵੇਂ ਪਾਣੀ ਪੀਣ ਨੂੰ ਮਿਲ ਜਾਵੇ ਜੀ।
ਨੀਰ ਵਿਮੋਚਿਤ ਲੋਚਨ ਦਰਤੇ।
ਅੱਖਾਂ ਰੂਪੀ ਦਰਵਾਜ਼ਿਆਂ ਵਿੱਚੋਂ ਬਹੁਤ ਜਲ ਵਹਿ ਤੁਰਿਆ।
ਗਦ ਗਦ ਬੋਲਿਓ ਜਾਏ ਨਾ ਗਰਤੇ।
ਕੰਠ ਰੁਕ ਗਿਆ ਗਦ ਗਦ ਤੋਂ ਭਾਵ ਗਲ ਰੁਕ ਗਿਆ, ਬੋਲਿਆ ਨਹੀਂ ਜਾਂਦਾ ਮੁਖੋਂ।
ਅਪਰ ਲੋਕ ਸੁਣ ਕਰ ਬਹੋਇਆ ਏ।
ਹੋਰ ਜਿਹੜੇ ਲੋਕ ਸਨ ਉਹ ਸੁਣ ਕੇ ਬਹੁਤ ਸਾਰੇ ਇਕੱਠੇ ਹੋ ਗਏ।
ਮਿਲੈ ਭਾਉ ਤਰ ਹਰਖ ਵਡਾਏ।
ਬਹੁਤਾ ਪਿਆਰ ਕਰਕੇ ਮਿਲਦੇ ਨੇ ਖੁਸ਼ੀਆਂ ਵਧਾ ਕੇ।
ਬੈਠ ਗਏ ਸਭ ਤਿਸ ਹੀ ਥਾਈ।
ਸਾਰੇ ਜਾਣੇ ਉਸ ਥਾਂ ਦੇ ਉੱਤੇ ਬੈਠ ਗਏ ਆ ਕੇ।
ਚੌਦ ਸਮਦ ਬੇਦੇ ਕੁਲ ਰਾਈ।
ਚਾਰੇ ਪਾਸੇ ਜਿੱਥੇ ਬੇਦੀਆਂ ਦੇ ਕੁਲ ਦੇ ਰਾਈ ਰਾਜਾ ਰੂਪ ਗੁਰੂ ਨਾਨਕ ਦੇਵ ਜੀ ਸਜੇ ਹੋਏ ਸੀ, ਉਹਨਾਂ ਦੇ ਉਦਾਲੇ ਦੁਆਲੇ ਬਹੁਤ ਸੰਗਤ ਜੁੜ ਗਈ।
ਦੇਖ ਪ੍ਰੇਮ ਬਹ ਕੋਈ ਨਾ ਬੋਲਾ।
ਬਸ ਇੰਨਾ ਪ੍ਰੇਮ ਦਾ ਤੇ ਵਿਰਾਗ ਦਾ ਮਾਹੌਲ ਬਣਿਆ ਹੋਇਆ ਸੀ। ਮਾਤਾ ਦੇ ਅੱਖਾਂ ਚੋਂ ਅਥਰੂ ਜਾ ਰਹੇ ਨੇ, ਪਿਤਾ ਦੇ ਅੱਖਾਂ ਚੋਂ ਜਾਲ ਜਾ ਰਿਹਾ। ਜਿਹੜਾ ਕੋਈ ਆਉਂਦਾ ਵਿਰਾਗਵਾਨ ਹੋ ਜਾਂਦਾ ਹੈ, ਤੋ ਕੋਈ ਬੋਲਦਾ ਨਹੀਂ ਹੈ।
ਇੱਕ ਘਟਕਾ ਲੱਗ ਰਹੇ ਅਡੋਲਾ।
ਇੱਕ ਘੜੀ ਤੋਂ ਭਾਵ 24-25 ਮਿੰਟ ਤੱਕ ਬਿਲਕੁਲ ਅਡੋਲ ਹੋ ਕੇ ਬੈਠੇ ਰਹੇ ਸਾਰੇ।
ਤ੍ਰਿਤ ਧਰ ਤ੍ਰਿਪਤਾ ਗਿਰਾ ਉਚਾਰੀ।
ਹੁਣ ਮਾਤਾ ਤ੍ਰਿਪਤਾ ਜੀ ਨੇ ਹੌਲੀ ਹੌਲੀ ਧੀਰਜ ਧਰਿਆ ਮਨ ਚ ਅਤੇ ਬਚਨ ਕੀਤਾ।
ਵਾਰ ਵਾਰ ਸੁਤ ਤੋਂ ਪਰ ਵਾਰੀ।
ਹੇ ਪੁੱਤਰ, ਮੈਂ ਤੈਨੂੰ ਤੋਂ ਬਲਿਹਾਰ ਜਾਵਾਂ, ਬਲਿਹਾਰ ਜਾਵਾਂ, ਕੁਰਬਾਨ ਜਾਵਾਂ।
ਦੋਹਰਾ ਦਰਸ਼ਨ ਦੀਨੋ ਅਨਕੈ ਮੁਕੇ ਕਿਉ ਨਿਹਾਲ।
ਆਪ ਜੀ ਨੇ ਸਾਨੂੰ ਦਰਸ਼ਨ ਬਖਸ਼ਿਆ ਹੈ, ਆਪ ਰੱਬ ਰੂਪ ਹੋ ਸਾਨੂੰ ਨਿਹਾਲ ਕੀਤਾ ਹੈ।
ਇਸ ਵਾਸਰ ਤਬ ਹੇਤ ਤੇ ਚਿੰਤਾ ਤੁਰਵੇ ਹਾਲ।
ਪਰ ਇਹ ਮਾਂ ਦਾ ਦਿਲ ਹੈ ਪੁੱਤਰ, ਯਾਦ ਕਰਕੇ ਚਿੰਤਾ ਤੁਰ ਹੋ ਕੇ ਰਾਤ ਦਿਨ ਮੈਂ ਤੈਨੂੰ ਯਾਦ ਕਰਦੀ ਬੇਹਾਲ ਹੋ ਰਹੀ ਹਾਂ।
ਜੋ ਪਈ ਇੱਕ ਸੁੱਤ ਹਮਰੈ ਦੂਜੋ ਨਾਹੀ।
ਸਾਡੇ ਕੇਵਲ ਇੱਕੋ ਇੱਕ ਪੁੱਤਰ ਹੈ, ਦੂਜਾ ਨਹੀਂ ਹੈ। ਮੰਗਣ ਵੇਲੇ ਜਿਵੇਂ ਮੰਗਿਆ ਬਾਬਾ ਕਲਿਆਣ ਚੰਦ ਜੀ ਨੇ, ਮਾਤਾ ਜੀ ਨੇ ਕਿ ਸਾਡੇ ਘਰ ਤੂੰ ਆਵੇਂ, ਇਹ ਇੱਕ ਗੱਲ ਹੀ ਹੈ ਕਿ ਤੂੰ ਆਵੇਂ। ਨਹੀਂ ਕਿਹਾ ਕਿ ਅਸੀਂ ਤੈਨੂੰ ਗੋਦ ਖਿਡਾਈਏ ਔਰ ਅਸੀਂ ਤੈਨੂੰ ਸਾਰੀ ਜ਼ਿੰਦਗੀ ਕੋਲ ਰੱਖ ਕੇ ਸੇਵਾ ਕਰੀਏ, ਇਹ ਨਹੀਂ ਸੀ ਮੰਗਿਆ। ਉਹਨਾਂ ਨੇ ਉਨਾ ਕੁ ਵਚਨ ਪੂਰਾ ਕੀਤਾ ਕਿ ਸਾਡੇ ਤੂੰ ਆਵੇਂ ਹੈ ਨਿਰੰਕਾਰ। ਨਿਰੰਕਾਰ ਆ ਤਾਂ ਗਏ ਪਿਛਲੇ ਜਨਮ ਦੇ ਵਿੱਚ, ਬਾਬਾ ਰਾਏ ਬੁਲਾਰ ਜੀ ਬਾਬਾ ਕਲਿਆਣ ਚੰਦ ਜੀ ਦੇ ਧਾਰਮਿਕ ਗੁਰੂ ਸਨ। ਉਹਨਾਂ ਨੇ ਉਦੋਂ ਪੁੱਛਿਆ ਸੀ ਕੀ ਮੰਗਿਆ, ਕਹਿੰਦੇ ਮੈਂ ਮੰਗਿਆ ਤੂੰ ਮੇਰੇ ਘਰ ਆਵੇਂ। ਕਹਿੰਦੇ ਇਹ ਤਾਂ ਮੰਗਿਆ, ਇਹ ਕਿਹਾ ਸੀ ਕਿ ਮੈਨੂੰ ਸੋਝੀ ਰਹੇ। ਕਹਿੰਦੇ ਇਹ ਤਾਂ ਮੈਂ ਕਿਹਾ ਹੀ ਨਹੀਂ। ਕਹਿੰਦੇ ਤੇਰੇ ਘਰ ਨਿਰੰਕਾਰ ਆਵੇਗਾ ਪਰ ਤੈਨੂੰ ਸੋਝੀ ਨਾ ਰਹੇਗੀ ਫਿਰ। ਕਹਿੰਦੇ ਹੁਣ ਇਹਦਾ ਕੀ ਇਲਾਜ ਕਰੀਏ। ਕਹਿੰਦੇ 13 ਦਿਨ ਬਾਕੀ ਨੇ ਤੇਰੇ ਚੜ੍ਹਾਈ ਕਰਨ ਵਿੱਚ, 13 ਦਿਨ ਬੰਦਗੀ ਕਰ, ਬੰਦਗੀ ਕਰ ਪਰਮਾਤਮਾ ਦੀ, ਨਾਮ ਜਪ, ਇਹੀ ਵੱਡੀ ਚੀਜ਼, ਫਿਰ ਬੇਨਤੀ ਕਰਕੇ ਮੈਨੂੰ ਸੋਝੀ ਰਹੇ। ਤੋ ਬਾਬਾ ਕਲਿਆਣ ਚੰਦ ਜੀ ਨੇ ਪਿਛਲੇ 13 ਦਿਨ ਭਗਤੀ ਉਦੋਂ ਕੀਤੀ। ਰਾਏ ਬੁਲਾਰ ਜੀ ਨੇ ਮਰਨ ਵੇਲੇ ਕਿਹਾ ਚੰਗਾ 13 ਦਿਨ ਪਹਿਲਾਂ ਹੀ ਤੈਨੂੰ ਸੋਝੀ ਹੋਵੇਗੀ ਗੁਰੂ ਨਾਨਕ ਸਾਹਿਬ ਦੀ, ਉਦੋਂ ਪਹਿਲਾਂ ਤੈਨੂੰ ਸਾਰੀ ਜ਼ਿੰਦਗੀ ਨਾ ਗਿਆਨ ਰਹੇਗਾ ਇਹ ਕੌਣ ਹੈ। ਇਸੇ ਕਰਕੇ ਸੋਝੀ ਨਹੀਂ ਪਈ ਹੈ।
ਘਰ ਤਜ ਰਲਿਓ ਫਕੀਰਨ ਮਾਹੀ।
ਪੁੱਤਰ ਤੂੰ ਘਰ ਛੱਡ ਕੇ ਸਾਰਾ ਸਾਰਿਆਂ ਨੂੰ ਸਾਨੂੰ ਛੱਡ ਕੇ ਫਕੀਰਾਂ ਦੇ ਵਿੱਚ ਰਲ ਗਿਆ ਹੈ।
ਭਏ ਅਧੀਰ ਬਸੂਰਤ ਸਦਾ,
ਅਸੀਂ ਧੀਰਜ ਤੋਂ ਰਹਿਤ ਹੋ ਕੇ ਸਦਾ ਝੂਰਦੇ ਹੀ ਰਹਿੰਦੇ ਹਾਂ।
ਅਭਿਲਾਖਤ ਦਰਸ਼ਨ ਹਵੇ ਕਦਾ,
ਹੁਣ ਦਰਸ਼ਨ ਕਦੋਂ ਹੋਣਗੇ, ਬਸ ਇਹੀ ਇੱਛਾ ਕਰਦੇ ਰਹਿੰਦੇ ਹਾਂ।
ਬਹੁਤ ਵਰਖ ਬੀਤੇ ਤੁਝ ਗਏ,
ਤੁਹਾਨੂੰ ਗਿਆ ਹੋਇਆ ਬਹੁਤ ਸਾਲ ਬਤੀਤ ਹੋ ਗਏ ਨੇ।
ਦੇਸ਼ ਵਿਦੇਸ਼ ਫਿਰੇ ਅਬ ਆਏ,
ਹੁਣ ਤੁਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਘੁੰਮ ਲਏ ਹੋ।
ਅਵਲੋਕਤ ਆਨੰਦ ਵਿਸਾਲਾ,
ਦੇਖਦਿਆਂ ਹੀ ਬਹੁਤ ਭਾਰੀ ਤੁਹਾਨੂੰ ਸਾਨੂੰ ਬੜਾ ਆਨੰਦ ਹੋਇਆ। ਪਿੰਡ ਵਾਲੇ ਕਿੰਨੇ ਖੁਸ਼ ਨੇ, ਅਸੀਂ ਬਹੁਤ ਖੁਸ਼ ਹਾਂ।
ਜਿਉਂ ਕਸ਼ਲਿਆ ਰਾਮ ਕਿਰਪਾਲਾ,
ਸੋ ਜਿਵੇਂ ਬਨੋਬਾਸ ਤਾਂ ਰਾਮ ਚੰਦਰ ਜੀ ਨੂੰ 14 ਸਾਲ ਹੋਇਆ, ਕੌਸ਼ਲਿਆ ਨੇ ਜਿਵੇਂ 14 ਸਾਲ ਕੱਟੇ ਸੀ ਉਹਨੂੰ ਹੀ ਪਤਾ। ਸੋ ਜਦੋਂ ਆਏ ਸੀ ਫਿਰ ਰਾਮ ਚੰਦਰ ਜੀ, ਫਿਰ ਜਿੰਨੀ ਉਹਨੂੰ ਖੁਸ਼ੀ ਉਹ ਵੀ ਉਹਨੂੰ ਹੀ ਪਤਾ, 14 ਸਾਲ ਬਾਅਦ ਘਰ ਆਏ ਸੀ। ਇਸੇ ਪ੍ਰਕਾਰ ਸੋ ਮਹਾਰਾਜ ਸੱਚੇ ਪਾਤਸ਼ਾਹ ਕਿੰਨਾ ਕਿੰਨਾ ਸਮਾਂ ਬਾਅਦ ਆਉਂਦੇ ਨੇ, ਮਾਤਾ ਜੀ ਯਾਦ ਕਰਦੇ ਹਨ।
ਮੈਂ ਵਾਰੀ ਸੁੱਤਾ ਤੋਂ ਪਰ ਵਾਰੀ,
ਇਹ ਪੁੱਤਰ ਮੈਂ ਤੈਥੋਂ ਬਲਿਹਾਰ ਬਲਿਹਾਰ ਜਾਵਾਂ।
ਵਾਰ ਵਾਰ ਕਹਿ ਗੁਰ ਮਹਿ ਤਾਰੀ,
ਗੁਰੂ ਸਾਹਿਬ ਜੀ ਦੇ ਮਾਤਾ ਜੀ ਬਾਰ 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 ਕਹਿ ਰਹੇ ਹਨ।
ਇਸ ਪ੍ਰਕਾਰ ਕੇ ਬਚਨ ਸੁਣੇ ਜਬ,
ਇਸ ਤਰੀਕੇ ਦੇ ਬਚਨ ਸੁਣੇ ਜਦੋਂ,
ਮੁਖ ਤੇ ਸ਼ਬਦ ਉਚਾਰਤ ਭੇ ਤਵ,
ਉਹਨਾਂ ਨੇ ਉਸ ਵਕਤ ਗੁਰੂ ਨਾਨਕ ਦੇਵ ਜੀ ਨੇ ਫਿਰ ਆਪਣੇ ਮੁਖੋਂ ਸ਼ਬਦ ਉਚਾਰਨ ਕੀਤਾ ਸਿੱਖਿਆ ਦੇਣ ਹਿਤ।
ਰਾਗ ਬਡਹੰਸ ਮਹੱਲਾ ਪਹਿਲਾ, ਘਰ ਪਹਿਲਾ, ਅਮਲੀ ਅਮਲ ਨਾ ਅੰਬੜੈ, ਮੱਛੀ ਨੀਰ ਨ ਹੋਏ।
ਰਾਗ ਬਡਹੰਸ ਹੈ ਪਹਿਲੇ ਪਾਤਸ਼ਾਹ ਦਾ ਸ਼ਬਦ ਹੈ, ਘਰ ਪਹਿਲਾ ਹੈ। ਫਰਮਾਉਂਦੇ ਨੇ ਅਮਲੀ ਨੂੰ ਕੋਈ ਵੀ ਚੀਜ਼, ਜਿਹੜੇ ਅਮਲੀ ਹੁੰਦੇ ਨੇ, ਕਿਸੇ ਚੀਜ਼ ਦਾ ਅਮਲ ਹੋ ਜਾਂਦਾ ਜਦੋਂ ਉਹਦੇ ਤੁਲ ਨਹੀਂ ਲੱਗਦੀ, ਅਤੇ ਮੱਛੀ ਵਾਸਤੇ ਪਾਣੀ ਤੋਂ ਵੱਧ ਕੋਈ ਚੀਜ਼ ਨਹੀਂ ਹੁੰਦੀ।
ਜੋ ਰਤੇ ਸਹ ਆਪਣੈ ਤਿੰਨ ਭਾਵੈ ਸਭ ਕੋਏ,
ਪਰ ਜਿਹੜੇ ਵਾਹਿਗੁਰੂ ਦੇ ਰੰਗ ਵਿੱਚ ਰੰਗੇ ਹੋਏ ਨੇ ਉਹਨਾਂ ਨੂੰ ਸਾਰੇ ਚੰਗੇ ਲੱਗਦੇ ਨੇ, ਕਿਉਂਕਿ ਉਹਨਾਂ ਨੂੰ ਸਾਰਿਆਂ ਵਿੱਚ ਵਾਹਿਗੁਰੂ ਦੀ ਜੋਤ ਦਿਖਦੀ ਹੈ।
ਹਉ ਵਾਰੀ ਵੰਜਾ ਖੰਨਿਆ ਵੰਜਾ, ਤਉ ਸਾਹਿਬ ਕੇ ਨਾਵੈ ਰਹਾਉ।
ਰਹਾਉ ਦੀਆਂ ਪੰਗਤੀਆਂ ਨੇ, ਹੇ ਵਾਹਿਗੁਰੂ ਤੇਰੇ ਨਾਮ ਵਾਸਤੇ ਮੈਂ ਕੁਰਬਾਨ ਜਾਵਾਂ, ਮੈਂ ਭਾਵੇਂ ਟੁਕੜੇ ਟੁਕੜੇ ਹੋ ਕੇ ਕੱਟਿਆ ਜਾਂਦਾ ਹਾਂ, ਪਰ ਤੇਰੇ ਨਾਮ ਤੋਂ ਮੈਂ ਬਲਿਹਾਰ ਜਾਂਦਾ ਹਾਂ।
ਸਾਹਿਬ ਸਫਲਿਓ ਰੁੱਖੜਾ, ਅੰਮ੍ਰਿਤ ਜਾ ਕਾ ਨਾਓ।
ਮੇਰਾ ਵਾਹਿਗੁਰੂ ਫਲਦਾਰ ਬੂਟਾ ਹੈ ਜਿਹਦਾ ਨਾਮ ਅੰਮ੍ਰਿਤ ਹੈ, ਇਸ ਕਰਕੇ ਉਹਨਾਂ ਦਾ ਅੰਮ੍ਰਿਤ ਨਾਮ ਹੈ।
ਜਿਨ ਪੀਆ ਤੇ ਤ੍ਰਿਪਤ ਭਏ, ਹਉ ਤਨ ਬਲਿਹਾਰੈ ਜਾਓ।
ਜਿਨ੍ਹਾਂ ਨੇ ਪੀਤਾ ਹੈ ਉਹ ਤ੍ਰਿਪਤੀ ਚ ਆ ਗਏ ਨੇ, ਰੱਜ ਗਏ ਨੇ, ਬਿਲਕੁਲ ਰੱਜ ਗਏ ਨੇ, ਕੋਈ ਮੰਗ ਨਹੀਂ ਹੈ ਮਨ ਦੇ ਅੰਦਰ, ਨਿਰਛਿਤ ਹੋ ਗਏ ਨੇ, ਮੈਂ ਉਹਨਾਂ ਗੁਰਮੁਖਾਂ ਤੋਂ ਬਲਿਹਾਰ ਜਾਵਾਂ ਜਿਹੜੇ ਰੱਜ ਗਏ।
ਮੈਂ ਕੀ ਨਦਰ ਨ ਆਵਹੀ, ਬਸ ਹੈ ਹਬੀਆਂ ਨਾਲ।
ਸੋ ਇਸ ਕਰਕੇ ਤੂੰ ਮੈਨੂੰ ਨਜ਼ਰ ਨਹੀਂ ਆਉਂਦਾ ਹੈ, ਭਾਵੇਂ ਤੂੰ ਸਾਰਿਆਂ ਦੇ ਨਾਲ ਰਹਿੰਦਾ ਵਾਹਿਗੁਰੂ।
ਦਿਖਾ ਤਿਹਾਇਆ ਕਿਉਂ ਲਹੈ, ਜਾਂ ਸਰ ਪੀਤਰ ਪਾਲ।
ਮੇਰੇ ਪਿਆਸੇ ਦੀ ਪਿਆਸ ਕਿਵੇਂ ਬੁੱਝ ਸਕਦੀ ਹੈ, ਜਦਕਿ ਮੇਰੇ ਅਤੇ ਸਰੋਵਰ ਦੇ ਵਿਚਕਾਰ ਇੱਕ ਪਰਦਾ ਕੰਧ ਹੈ, ਜੇ ਕੰਧ ਪਾਸੇ ਹਟ ਜਾਵੇ ਤਾਂ ਮੇਰੇ ਪਿਆਸੇ ਦੀ ਪਿਆਸ ਉਸ ਅੰਮ੍ਰਿਤ ਨੂੰ ਪੀ ਕੇ ਬੁੱਝ ਜਾਵੇ ਜੀ।
ਨਾਨਕ ਤੇਰਾ ਬਾਣੀ ਆ, ਤੂੰ ਸਾਹਿਬ ਮੈਂ ਰਾਸ।
ਬਾਣੀਆਂ ਤੋਂ ਭਾਵ ਇੱਥੇ ਵਣਜਾਰਾ, ਮੈਂ ਤੇ ਤੇਰੇ ਨਾਨਕ ਜੋ ਹਾਂ ਨਾ, ਤੇਰਾ ਨਾਨਕ ਤੇਰੇ ਨਾਮ ਦਾ ਵਣਜਾਰਾ ਹਾਂ ਜੀ, ਅਤੇ ਤੂੰ ਮੇਰਾ ਵਾਹਿਗੁਰੂ, ਤੂੰ ਮੇਰਾ ਸ਼ਾਹੂਕਾਰ ਹੈ, ਤੂੰ ਹੀ ਮੇਰੀ ਪੂੰਜੀ ਹੈ।
ਮਨ ਤੇ ਧੋਖਾ ਤਾਂ ਲਹੈ, ਜਾਂ ਸਿਵਤ ਕਰੀ ਅਰਦਾਸ।
ਕੇਵਲ ਉਸ ਵਕਤ ਮੇਰੇ ਚਿੱਤ ਤੋਂ ਇਹ ਸੰਸਾ ਦੂਰ ਹੋ ਸਕਦਾ ਜੇ ਮੈਂ ਤੇਰੇ ਜਸ ਨੂੰ ਕਰਕੇ ਤੇਰੇ ਅੱਗੇ ਅਰਦਾਸ ਬੇਨਤੀ ਕਰਾਂ।
ਦੋਹਰਾ ਅਗਰਜ ਸ੍ਰੀ ਨਾਨਕ ਤਵੈ ਧਰ, ਕਰ ਮਧੁਰ ਆਹਾਰ।
ਫਿਰ ਮਾਤਾ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਦੇ ਅੱਗੇ ਬੜੇ ਸੋਹਣੇ ਜਿਹੜੇ ਸਵਾਦਲੇ ਮਿੱਠੇ ਭੋਜਨ ਲੈ ਕੇ ਗਏ ਸੀ ਰੱਖੇ।
ਹਾਹੋ ਤਾਤ ਮਾਤ ਕਹੈ ਹਵੈ ਮੁਝ ਹਰਖ ਅਪਾਰ।
ਹੇ ਪੁੱਤਰ ਜੀ ਆ ਭੋਜਨ ਛਕ ਲੋ, ਫਿਰ ਮੈਨੂੰ ਬਹੁਤ ਖੁਸ਼ੀ ਹੋਵੇਗੀ।
ਚੌਪਈ ਸੁਣ ਸ੍ਰੀ ਨਾਨਕ ਬਚਨੇ ਉਚਾਰੇ।
ਸੁਣ ਕੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਰਮੇਸ਼ਰ ਜੀ ਨੇ ਬਚਨ ਕਹੇ ਹਨ।
ਨਿਤ ਤ੍ਰਿਪਤੇ ਨੈ ਭੁੱਖ ਹਮਾਰੇ।
ਸੋ ਮੈਂ ਤਾਂ ਰੱਜਿਆ ਹੀ ਰਹਿੰਦਾ, ਮੈਨੂੰ ਤਾਂ ਭੁੱਖ ਹੀ ਨਹੀਂ ਹੁੰਦੀ ਮਾਤਾ ਜੀ, ਮੈਂ ਕਦੇ ਸੰਸਾਰੀ ਪਦਾਰਥ ਨਹੀਂ ਖਾਂਦਾ।
ਇੱਕ ਵਾਰ ਅਸ ਭੋਜਨ ਕੀਨਾ,
ਇਹੋ ਜਿਹਾ ਇੱਕ ਵਾਰੀ ਮੈਂ ਭੋਜਨ ਕਰ ਲਿਆ ਜੋ ਐਸਾ ਭੋਜਨ ਹੁਣ ਤੱਕ ਮੈਂ ਖਾਧਾ ਹੈ।
ਬਹੁਰ ਨਾ ਸ਼ੁੱਧਾ ਦੇਹੇ ਮੈਂ ਚੀਨਾ।
ਹੁਣ ਮੈਨੂੰ ਕਦੇ ਭੁੱਖ ਹੀ ਨਹੀਂ ਲੱਗੀ ਕਿਉਂਕਿ ਮੈਂ ਨਾਮ ਦੇ ਨਾਲ ਇੰਨਾ ਰੱਜ ਗਿਆ ਹਾਂ। ਨਾਮ ਬਹੁਤ ਵੱਡੀ ਦਾਤ ਹੈ। ਜਿੱਦਣ ਨਾਮ ਦਾ ਆਪਾਂ ਨੂੰ ਗਿਆਨ ਹੋ ਗਿਆ ਫਿਰ ਸਭ ਕੁਛ ਪਤਾ ਲੱਗ ਜਾਣਾ ਕਿ ਨਾਮ ਕੀ ਚੀਜ਼ ਹੈ।
ਤਬ ਕਾਲੂ ਨੇ ਬਚਨ ਉਚਾਰੇ।
ਉਸ ਵਕਤ ਬਾਬਾ ਕਲਿਆਣ ਚੰਦ ਜੀ ਨੇ ਬਚਨ ਕਹੇ ਸੇ।
ਕਿਆ ਖਾਇਓ ਨੈ ਭੁੱਖ ਤੁਮਾਰੇ।
ਇਹੋ ਜਿਹਾ ਕੀ ਖਾਧਾ ਹੈ ਜਿਹੜਾ ਤੁਹਾਨੂੰ ਭੁੱਖ ਹੀ ਨਹੀਂ ਲੱਗਦੀ ਹੈ।
ਕੋ ਭੋਜਨ ਕਰ ਤ੍ਰਿਪਤੀ ਤੁਮੈ।
ਕਿਹੜੇ ਭੋਜਨ ਦੇ ਨਾਲ ਇੰਨਾ ਰੱਜ ਆਇਆ ਹੋਇਆ ਹੈ।
ਸਰਬ ਸੁਣਾਵੋ ਸੋ ਕਹੋ ਹਮੈ।
ਉਹ ਸਾਰਾ ਸੁਣਾਓ ਸਾਨੂੰ ਦੱਸਣਾ ਕਰੋ।
ਹਮ ਆਹਾਰ ਆਨਿਓ ਨਹਿ ਖਾਏ।
ਸੋ ਅਸੀਂ ਇੱਥੇ ਭੋਜਨ ਲੈ ਕੇ ਆਏ ਹਾਂ, ਤੁਸੀਂ ਛਕਦੇ ਨਹੀਂ ਹੋ।
ਉਚਰ ਸੁਣਾਵੋ ਰਹਿ ਤ੍ਰਿਪਤਾਏ।
ਸਾਨੂੰ ਇਹ ਦੱਸੋ ਕਿ ਕਿਵੇਂ ਸਦਾ ਹੀ ਬੰਦਾ ਰੱਜਿਆ ਰਹਿੰਦਾ ਫਿਰ ਅਸੀਂ ਵੀ ਉਹੋ ਜਿਹਾ ਭੋਜਨ ਖਾ ਲਈਏ।
ਕੋ ਵਿਪਰੀਤ ਹਿਰਦੇ ਮਹਿਠਾਨੀ।
ਤੁਸੀਂ ਕਿਹੜੀ ਇਹ ਮਨ ਦੇ ਅੰਦਰ ਜਿਹੜੀ ਹੈ ਦੁਨੀਆਂ ਨਾਲੋਂ ਉਲਟੀ ਰੀਤੀ ਬਣਾਈ ਹੋਈ ਹੈ।
ਸੁਣ ਸ੍ਰੀ ਨਾਨਕ ਬੋਲੇ ਬਾਨੀ।
ਸੁਣ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਰਾਗ ਦੇ ਵਿੱਚ ਹੁਣ ਫਿਰ ਕਹਿਣ ਲੱਗੇ ਨੇ।
ਸ੍ਰੀ ਰਾਗ ਮਹਲਾ ਪਹਿਲਾ, ਸਭ ਰਸ ਮਿੱਠੇ ਮੰਨਿਆ ਸੁਣਿਆ ਸਾ ਲੋਣੇ।
ਹੇ ਪਿਤਾ ਜੀ, ਜਿਹੜਾ ਵਾਹਿਗੁਰੂ ਦੇ ਨਾਮ ਨੂੰ ਮੰਨਣ ਵਿੱਚ ਕਰਨਾ ਨਾ ਕਿ ਮੰਨ ਜਾਣਾ। ਸੋ ਜਿਵੇਂ ਮਹਾਰਾਜ ਨੇ ਕਿਹਾ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣਾ ਮਨ ਕੋਈ। ਜੇ ਕੋਈ ਮਨ ਦੇ ਵਿੱਚ ਨਾਮ ਨੂੰ ਮੰਨਣਾ ਕਰ ਲਵੇ ਤਾਂ ਮੰਨਣ ਕਰਨ ਨਾਲ ਹੀ ਮੰਨੈ ਸੁਰਤ ਹੋਵੇ ਮਨ ਬੁੱਧ। ਮਨ ਅਤੇ ਬੁੱਧੀ ਦੇ ਵਿੱਚ ਸੁਰਤ ਹੁੰਦੀ, ਗਿਆਤ ਹੋ ਜਾਂਦੀ ਨਾਮ ਨੂੰ ਮੰਨਣ ਨਾਲ। ਮੰਨੈ ਸਗਲ ਭਵਨ ਕੀ ਸੁਧ। ਨਾਮ ਦੇ ਸਿਰਫ ਮੰਨਣ ਕਰਨ ਨਾਲ ਹੀ ਤਿੰਨਾਂ ਲੋਕਾਂ ਦੀ ਖਬਰ ਇੱਥੇ ਬੈਠੀ ਮਿਲ ਜਾਂਦੀ ਹੈ। ਮੰਨੈ ਮੋਹਿਤ ਚੋਟਾਂ ਨਾ ਖਾਏ। ਨਾਮ ਦਾ ਮੰਨਣ ਕਰਨ ਨਾਲ ਜਮਾਂ ਦੀਆਂ ਚੋਟਾਂ ਨਹੀਂ ਖਾਂਦਾ, ਪ੍ਰਤੱਖ ਮੂੰਹ ਦੇ ਉੱਤੇ ਸੱਟਾਂ ਨਹੀਂ ਖਾਂਦਾ। ਮੰਨੈ ਜਮ ਕੈ ਸਾਥ ਨਾ ਜਾਏ। ਨਾਮ ਦਾ ਮੰਨਣ ਕਰਨੇ ਕਰਕੇ ਬੰਦਾ ਜਮਦੂਤਾਂ ਦੇ ਨਾਲ ਨਹੀਂ ਜਾਂਦਾ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੇ ਮਨ ਕੋਏ। ਜੇ ਕੋ ਮਨ ਦੇ ਅੰਦਰ ਮੰਨਣ ਕਰਨਾ ਜਾਣੇ ਤਾਂ ਇਹ ਜਿਹੜਾ ਨਾਮ ਹੈ ਵਾਹਿਗੁਰੂ ਨਾਮ ਨੂੰ ਸੁਣਨ ਵਿੱਚ ਮੈਂ ਸਲੂਣਾ ਖਾਣਾ, ਮੈਂ ਉਹੀ ਮੇਰਾ ਸਲੂਣਾ ਜਿਹੜਾ ਨਾਮ ਦਾ ਸੁਣਨਾ। ਨਾਮ ਨੂੰ ਜਿਹੜਾ ਮੰਨਣਾ ਹੈ ਇਹ ਮੇਰਾ ਮਿੱਠਾ ਹੈ।
ਖੱਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ।
ਅਤੇ ਵਾਹਿਗੁਰੂ ਦੇ ਨਾਮ ਨੂੰ ਮੂੰਹ ਨਾਲ ਬੋਲਣ ਵਿੱਚ ਜਿਹੜਾ ਇਹੀ ਸਮਝਦਾ ਕਿ ਖੱਟੇ ਮਿੱਠੇ ਜਿਹੜੇ ਭੋਜਨ ਤੁਸੀਂ ਖਾਂਦੇ ਹੋ ਇਹੀ ਮੇਰਾ ਮੂੰਹ ਨਾਲ ਬੋਲਣਾ ਜਿਹੜਾ ਵਾਹਿਗੁਰੂ 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 ਇਹੀ ਮੇਰਾ ਰੱਜ ਹੋ ਜਾਂਦਾ ਹੈ।
ਸਤਿਹ ਅੰਮ੍ਰਿਤਾ ਭਾਉ ਏਕ ਜਾ ਕੋ ਨਦਰ ਕਰੇ।
ਹੁਣ ਜਿਸ ਉੱਤੇ ਵਾਹਿਗੁਰੂ ਅਕਾਲ ਪੁਰਖ ਜੀ ਕਿਰਪਾ ਕਰਦੇ ਨੇ ਤਾਂ ਉਹਨੂੰ 36 ਪ੍ਰਕਾਰ ਦੇ ਅੰਮ੍ਰਿਤ ਮਿਲਦੇ ਨੇ। 36 ਤਰ੍ਹਾਂ ਦੇ ਅੰਮ੍ਰਿਤ ਭਾਵ ਪ੍ਰਾਪਤ ਹੁੰਦੇ ਨੇ ਕਿਉਂਕਿ ਜਿਹਨੇ ਦੇ ਮਨ ਦੇ ਅੰਦਰ ਇੱਕ ਭਾਉ ਹੈ, ਪ੍ਰੇਮ ਹੈ, ਜਿਹਨੇ ਮਨ 'ਚ ਵਾਹਿਗੁਰੂ ਪਤੀ ਪ੍ਰੇਮ ਕੀਤਾ ਹੈ ਉਹਨੂੰ ਅਦੁੱਤੀ ਵਾਹਿਗੁਰੂ ਦੀ ਪ੍ਰੀਤ 36 ਪ੍ਰਕਾਰ ਦੇ ਰਸੀਲੇ ਅੰਮ੍ਰਿਤ ਰਸ ਹਨ।
ਬਾਬਾ ਹੋਰ ਖਾਣਾ ਖੁਸ਼ੀ ਖੁਆਰ।
ਬਾਬਾ ਤੋਂ ਭਾਵ ਇੱਥੇ ਪਿਤਾ ਜੀ ਨੂੰ ਸੰਬੋਧਨ ਕਰਕੇ ਕਹਿੰਦੇ ਪਿਤਾ ਜੀ ਇਹ ਉਹਨਾਂ ਦਾ ਮਾਰਗ ਹੈ ਜਿਨ੍ਹਾਂ ਉੱਤੇ ਆਪਣੀ ਦਇਆ ਦ੍ਰਿਸ਼ਟੀ ਵਾਹਿਗੁਰੂ ਕਰਦਾ। ਕਹਿੰਦੇ ਭਾਈ ਹੋਰਨਾਂ ਭੋਜਨਾਂ ਦਾ ਖਾਣਾ ਦੁੱਖਦਾਇਕ, ਜਿਨ੍ਹਾਂ ਨੂੰ ਖਾ ਕੇ ਸਰੀਰ ਦੁਖੀ ਹੁੰਦਾ ਅਤੇ ਮਨ ਦੇ ਵਿੱਚ ਹੋਰ ਚੀਜ਼ਾਂ ਖਾ ਕੇ ਵਿਕਾਰ ਹੀ ਪੈਦਾ ਹੁੰਦੇ ਨੇ। ਜਿੰਨੀਆਂ ਵੀ ਆਪਾਂ ਦੁਨੀਆਂ 'ਚ ਚੀਜ਼ਾਂ ਖਾਂਦੇ ਹਾਂ ਇੱਥੋਂ ਤੱਕ ਕਣਕ ਦੇ ਵਿੱਚ ਵਿਕਾਰ ਹੈ, ਅੰਨ ਵਿੱਚ ਵਿਕਾਰ ਹੈ, ਦੁੱਧ ਪੀ ਕੇ ਵਿਕਾਰ ਫੁਰਦੇ ਨੇ, ਅਤੇ ਜਿਹੜੇ ਹੋਰ ਵੀ ਫਲ ਫਰੂਟ ਖਾਂਦੇ ਆ, ਚੰਦਰਮਾ ਦੀਆਂ ਕਿਰਨਾਂ ਰਾਹੀਂ ਇਹਨਾਂ ਵਿੱਚ ਵਿਕਾਰ ਪੈਦਾ ਹੁੰਦੇ ਨੇ, ਕੋਈ ਵੀ ਚੀਜ਼ ਖਾ ਲਓ। ਅਤੇ ਜਿਹੜੇ ਲੋਕ ਫਿਰ ਇਹ ਚੀਜ਼ਾਂ ਖਾ ਕੇ ਹੀ ਹਲੇ ਵਿਕਾਰ ਨਹੀਂ ਛੱਡਦੇ, ਅਤੇ ਜਿਹੜੇ ਸਿੱਧਾ ਹੀ ਹੋਰ ਹੀ ਪੁੱਠੇ ਚੀਜ਼ਾਂ ਖਾ ਲੈਂਦੇ ਨੇ, ਮਾਸ ਸ਼ਰਾਬ ਆਦਿਕ ਹੋਰ ਖਾ ਲਈਆਂ ਚੀਜ਼ਾਂ, ਉਹਨਾਂ ਦੇ ਅੰਦਰ ਤਾਂ ਫਿਰ ਬਹੁਤ ਹੀ ਜ਼ਿਆਦਾ ਵਿਕਾਰ ਪੈਦਾ ਹੁੰਦੇ ਹਨ।
ਜਿੱਤ ਖਾਦਾ ਤਨ ਪੀੜੀ ਹੈ, ਮਨ ਮਹਿ ਚਲੈ ਵਿਕਾਰ।
ਸੋ ਜਿਨ੍ਹਾਂ ਨੂੰ ਖਾ ਕਰਕੇ ਮਨ ਪੀੜਿਆ ਜਾਂਦਾ, ਵਿਕਾਰ ਚੱਲਦੇ ਨੇ, ਇਹੋ ਜਿਹੇ ਖਾਣੇ ਕਾਹਨੂੰ ਖਾਣੇ ਹਨ।
ਚੌਪਈ ਅਸ ਕਹਿ ਸ੍ਰੀ ਗੁਰ ਤੂਸਨ ਠਾਨੀ।
ਇਹ ਕਹਿ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਚੁੱਪ ਹੋ ਗਏ।
ਹੁਣ ਤ੍ਰਿਪਤਾ ਭਿਖ ਬੋਲੀ ਬਾਨੀ।
ਫਿਰ ਮਾਤਾ ਤ੍ਰਿਪਤਾ ਜੀ ਨੇ ਉਸ ਵਕਤ ਦੇਖ ਕਰਕੇ ਬਚਨ ਕੀਤਾ ਹੈ।
ਵੇਖ ਫਕੀਰੀ ਅਬ ਸੁਤਾ ਤਜੀਏ।
ਸੁਤ ਤੋਂ ਭਾਵ ਪੁੱਤਰ, ਸੁਤਾ ਹੁੰਦੀ ਪੁੱਤਰੀ। ਵੇਖ ਫਕੀਰੀ ਅਬ ਸੁਤ ਤਜੀਏ, ਇਹ ਪੁੱਤਰ ਜੀ ਹੁਣ ਜਿਹੜਾ ਫਕੀਰੀ ਵਾਲਾ ਭੇਸ ਹੈ ਛੱਡ ਦਿਓ ਜੀ।
ਨੀਕੇ ਵਸਤਰ ਪਹਿਰ ਤਨ ਸਜੀਏ।
ਚੰਗੇ ਸੋਹਣੇ ਸੋਹਣੇ ਕੱਪੜੇ ਪਾ ਕੇ ਸਰੀਰ ਦੇਖੋ, ਲੋਕ ਕਿੱਡੇ ਸੋਹਣੇ ਸੋਹਣੇ ਕੱਪੜੇ ਪਾਉਂਦੇ ਆ, ਤੁਸੀਂ ਆ ਗਲ ਚ ਖਫਣੀ ਜੀ ਪਾਈ, ਇਹ ਕਿ ਸੋਹਣੀ ਲੱਗਦੀ ਆ। ਚੰਗੇ ਕੱਪੜੇ ਪਾਓ, ਲੋਕ ਕਿੰਨੇ ਸੋਹਣੇ ਪਾਉਂਦੇ ਕੱਪੜੇ।
ਨਾਹੀ ਸੋਹਤਾ ਇਹ ਤੁਜ ਤਾਈ।
ਇਹ ਫਕੀਰੀ ਵਸਤਰ ਜਿਹੜੇ ਨਾ ਆਪਾਂ ਕਿ ਦੇਖੋ, ਤੁਹਾਡੇ ਪਿਤਾ ਜੀ ਪਟਵਾਰੀ, ਇਲਾਕੇ ਚ ਇੰਨੀ ਇੱਜ਼ਤ ਬਣੀ ਹੋਈ ਹੈ, ਇੰਨਾ ਧਨ ਦੌਲਤ ਪੈਸਾ, ਇਹ ਕੱਪੜੇ ਨਹੀਂ ਆਪਾਂ ਨੂੰ ਚੰਗੇ ਲੱਗਦੇ ਬੇਦੀਆਂ ਨੂੰ। ਤੁਹਾਨੂੰ ਚਾਹੀਦਾ ਕਿ ਤੁਸੀਂ ਸੋਹਣੇ ਲਿਸ਼ਕਣੇ ਕੱਪੜੇ ਪਾਇਆ ਕਰੋ।
ਮਨ ਹੋ ਕਹਿਓ ਮਾਤ ਬਲ ਜਾਈ।
ਸੋ ਉਸ ਵਕਤ ਕਹਿਣਗੇ, ਮਾਂ ਦਾ ਕਿਹਾ ਮੰਨੋ, ਮਾਂ ਬਲਿਹਾਰ ਜਾਵੇ ਜੇ ਤੂੰ ਕੱਪੜੇ ਇਹੋ ਜਿਹੇ ਪਾ ਲੈ ਸੋਹਣੇ।
ਸੰਤ ਸੁਭਾਈ ਤੁਮਾਰ ਸਦੇਵਾ।
ਪੁੱਤਰ ਤੇਰਾ ਸੁਭਾਅ ਹਮੇਸ਼ਾ ਸੰਤਾਂ ਮਹਾਤਮਾ ਵਾਲਾ, ਮੈਨੂੰ ਪਤਾ ਹੈ।
ਜਨ ਵਡਿਆਈ ਕੇ ਪਲ ਸੇਵਾ।
ਭਲੀ ਸੇਵਾ ਕਰਕੇ ਤੁਸੀਂ ਭਲੀ ਲੋਕ ਵਡਿਆਈ ਪਾਈ, ਚੰਗੀ ਚੰਗੀ ਗੱਲ ਹੈ, ਮਾੜਾ ਨਹੀਂ ਕੀਤਾ। ਮੈਂ ਨਹੀਂ ਕਹਿੰਦੀ ਕਿ ਤੁਸੀਂ ਮਾੜਾ ਕੀਤਾ।
ਗੁਰੂ ਕਹੇ ਨੀਕੇ ਪੜਤਾਰੇ।
ਮਹਾਰਾਜ ਕਹਿਣ ਲੱਗੇ, ਮੈਂ ਤਾਂ ਬਹੁਤ ਚੰਗੇ ਕੱਪੜੇ ਪਾਏ ਹੋਏ ਨੇ, ਤੁਹਾਨੂੰ ਨਜ਼ਰ ਨਹੀਂ ਆ ਰਹੇ। ਪਰ
ਜਾਏ ਨਾ ਕਬਹੂੰ ਰਹੇ ਸੰਗਾਰੇ।
ਇਹ ਕੱਪੜੇ ਕਦੇ ਨਾਸ ਨਹੀਂ ਹੁੰਦੇ, ਇਹ ਨਾਮ ਦਾ ਜਿਹੜਾ ਮੈਂ ਕੱਪੜਾ ਪਾਇਆ ਹੋਇਆ, ਇਹ ਹਮੇਸ਼ਾ ਆਪਣੇ ਨਾਲ ਹੀ ਰਹਿੰਦਾ, ਪਰ ਉਹ ਨਜ਼ਰ ਨਹੀਂ ਆਉਂਦਾ। ਇਹ ਵਸਤਰ ਜਿਹੜੇ ਨੇ ਗੁਪਤ ਰੂਪ ਵਿੱਚ ਹੁੰਦੇ ਹਨ ਸਾਰੇ।
ਹਵੈ ਨਾ ਪ੍ਰਾਤਨ ਸਦਾ ਨਵੀਨੇ।
ਇਹ ਕੱਪੜੇ ਕਦੇ ਵੀ ਪੁਰਾਣੇ ਨਹੀਂ ਹੁੰਦੇ, ਸਦਾ ਨਵੀਨੇ ਨਵੇਂ ਰਹਿੰਦੇ ਨੇ। ਇਹ ਕਲਾ ਤਾਂ ਪਤਾ ਲੱਗਦੀ ਜੇ ਦਿਵ ਦ੍ਰਿਸ਼ਟੀ ਖੁੱਲ੍ਹ ਜੇ। ਦਿਵ ਦ੍ਰਿਸ਼ਟੀ ਖੁੱਲ੍ਹ ਜੇ ਤਾਂ ਜੋ ਕੱਪੜੇ ਹੁਣ ਆਪਾਂ ਪਾ ਕੇ ਬੈਠੇ ਹਾਂ, ਇਸ ਤੋਂ ਕੁਛ ਹੋਰ ਹੀ ਉਲਟ ਨਜ਼ਰ ਆਉਂਦਾ ਹੁੰਦਾ। ਪਿਛਲੇ ਜਨਮ ਵਿੱਚ ਜਿਨ੍ਹਾਂ ਨੇ ਗੁਰਮੁਖਤਾਈ ਕੀਤੀ ਆ, ਉਹਨਾਂ ਦੇ ਕੱਪੜੇ ਹੋਰ ਤਰ੍ਹਾਂ ਦਿਖਦੇ ਆ, ਕਿਉਂਕਿ ਫਿਰ ਅਸਲ ਰੂਪ ਸਾਹਮਣੇ ਆ ਜਾਂਦਾ ਕਿ ਬੰਦਾ ਕੀ ਚੀਜ਼ ਹੈ। ਉਸ ਤੋਂ ਗਿਆਨ ਹੁੰਦਾ ਇਨਸਾਨ ਨੂੰ।
ਅਪਰ ਨਾ ਪਹਿਰਨ ਕੋ ਮਨ ਕੀਨੇ।
ਹੋਰ ਤਾਂ ਕੋਈ ਚੀਜ਼ ਪਾਉਣ ਨੂੰ ਮੇਰਾ ਮਨ ਨਹੀਂ ਕਰਦਾ।
ਕਾਲੂ ਕਹੈ ਕਹਾ ਤਨ ਧਾਰੇ।
ਉਸ ਵਕਤ ਬਾਬਾ ਕਲਿਆਣ ਚੰਦ ਜੀ ਕਹਿਣ, ਮੈਨੂੰ ਤਾਂ ਦੀਂਦੇ ਨਹੀਂ ਕਿ ਕੱਪੜੇ ਪਾਏ ਹੋਏ ਤੁਸੀਂ।
ਹਮਨੇ ਤੋ ਕਬ ਨਹੀਂ ਨਿਹਾਰੇ।
ਤੂੰ ਤੁਸੀਂ ਇਹ ਕੱਪੜੇ ਕਿੱਥੇ ਪਾਏ, ਅਸੀਂ ਤਾਂ ਕਦੇ ਦੇਖੇ ਨਹੀਂ ਹੈ।
ਜੇ ਪਹਿਰੋਂ ਤਾਂ ਉੱਪਰ ਹੋਏ।
ਜੇ ਕੋਈ ਕੱਪੜਾ ਪਾਇਆ ਹੋਵੇ ਤਾਂ ਦਿਖੇ ਤਾਂ ਸਹੀ ਸਰੀਰ ਦੇ ਉੱਤੇ।
ਜਿਨ ਹੈ ਬਲੋਕਾ ਲੈ ਸਭ ਕੋਏ।
ਉਹਨਾਂ ਕੱਪੜਿਆਂ ਨੂੰ ਦੁਨੀਆਂ ਦੇਖ ਲਵੇ ਭਈ ਹਾਂ ਇਹ ਸੋਹਣੇ ਕੱਪੜੇ ਪਾਏ ਹੋਏ ਨੇ।
ਗਿਰਾ ਪਿਤਾ ਕੇ ਸੁਣ ਗੁਣ ਐਨਾ।
ਗੁਣਾਂ ਦੇ ਐਨਾ ਹੁੰਦਾ ਘਰ ਗੁਰੂ ਨਾਨਕ ਦੇਵ ਜੀ ਪਿਤਾ ਜੀ ਦੇ ਬਚਨ ਸੁਣ ਕੇ।
ਸਮਝਾਵਨ ਹਿਤ ਉਚਰੇ ਬੈਨਾ।
ਸਮਝਾਉਣ ਵਾਸਤੇ ਇਸ ਤਰ੍ਹਾਂ ਬਚਨ ਕਹੇ ਹਨ।
ਪਹਿਰਨ ਕੇ ਸਭ ਰੀਤ ਬਤਾਈ।
ਉਹਨਾਂ ਵਸਤਰਾਂ ਨੂੰ ਪਹਿਨਣ ਦੀ ਸਾਰੀ ਰੀਤੀ ਦੱਸੀ। ਫਿਰ
ਇਹ ਕਰਮ ਨੁਜ ਪਰਮ ਗਤ ਪਾਏ।
ਜਿਨ੍ਹਾਂ ਦੇ ਪਹਿਰਨ ਨਾਲ ਮਨੁੱਖ ਪਰਮ ਗਤੀ ਪ੍ਰਾਪਤ ਕਰਦਾ ਹੈ।
ਸ੍ਰੀ ਮੁਖ ਵਾਕ ਰਤਾ ਪੈਨਨ ਮਨ ਰਤਾ ਸੋਪੇ ਦੇ ਸਤਦਾਨ।
ਸੋ ਰੱਤਾ ਪਾਠ ਜਿਹੜਾ ਕੱਸ ਕੇ ਕਹਿਣਾ, ਰੱਤਾ ਪੈਨਣ ਮਨ ਰੱਤਾ, ਏਕ ਰਤੀ ਬਿਨ ਏਕ ਰੱਤੀ ਕੇ, ਉੱਥੇ ਪਾਠ ਆਉਂਦਾ। ਰੱਤੀ ਰੱਤੀ ਹੁੰਦੀ ਲਾਲੜੀ ਜੀ, ਇੱਕ ਪਰਮਾਤਮਾ ਦੇ ਰੰਗ ਵਿੱਚ ਰੰਗੇ ਤੋਂ ਬਿਨਾਂ, ਏਕ ਰਤੀ ਬਿਨ ਏਕ ਰੱਤੀ ਕੇ। ਸੋ ਰੱਤਾ ਪੈਨਣ ਮਨ ਰੱਤਾ ਸੁਪੇਦੀ ਸਤਦਾਨ, ਮੇਰਾ ਮਨ ਜਿਹੜਾ ਵਾਹਿਗੁਰੂ ਦੇ ਪਿਆਰ ਵਿੱਚ ਰੰਗਿਆ ਹੋਇਆ ਨਾ ਜੀ, ਲਾਲ ਸੂਹਾ ਰੰਗ ਨਾਮ ਦਾ ਜਿਹੜਾ ਚੜਿਆ ਹੋਇਆ, ਸੱਚਾਈ ਅਤੇ ਦਾਨ ਮੇਰੀ ਚਿੱਟੀ ਪੁਸ਼ਾਕ ਹੈ।
ਨੀਲੇ ਸਿਆਹੇ ਕਦਾ ਕਰਨੀ ਪਹਿਰਨ ਪੈਰ ਧਿਆਨ।
ਅਤੇ ਪਾਪ ਦੀ ਕਾਲਖ ਨੂੰ ਜਿਹੜਾ ਮਿਟਾਉਣਾ, ਇਹੀ ਨੀਲੇ ਕੱਪੜੇ ਪਾਉਣੇ। ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਿਆਨ, ਅਤੇ ਫਿਰ ਵਾਹਿਗੁਰੂ ਦੇ ਚਰਨਾਂ ਦਾ ਆਰਾਧਨਾ ਹੀ ਮੇਰਾ ਸਿਰੋਪਾਉ ਹੈ। ਮੈਂ ਨਾਮ ਨੂੰ ਹੀ ਸਿਰੋਪਾ ਮੰਨਦਾ ਹਾਂ।
ਕਮਰ ਬੰਦ ਸੰਤੋਖ ਕਾ ਤਨ ਜੋਵਣ ਤੇਰਾ ਨਾਮ।
ਸੰਤੋਖ ਹੀ ਮੇਰਾ ਕਮਰ ਕਸਾ ਹੈ ਅਤੇ ਇਹ ਵਾਹਿਗੁਰੂ ਤੇਰਾ ਨਾਮ ਹੀ ਮੇਰੀ ਦੌਲਤ ਅਤੇ ਜਵਾਨੀ ਹੈ।
ਬਾਬਾ ਹੋਰ ਪਹਿਨਣ ਖੁਸ਼ੇ ਖੁਆਰ।
ਇਹ ਭਾਈ ਹੋਰ ਜਿਹੜੇ ਕੱਪੜੇ ਪਾਉਣੇ ਨੇ ਨਾ, ਸਾਰੇ ਖੁਸ਼ੀ ਨੂੰ ਐਵੇਂ ਤਬਾਹ ਕਰਨ ਵਾਲੇ ਹੀ ਨੇ। ਅਸਲੀ ਜਿਹੜੀ ਖੁਸ਼ੀ ਆ ਉਹ ਤਾਂ ਨਹੀਂ ਮਿਲਦੀ। ਬਾਹਰ ਕੱਪੜੇ ਲੋਕਾਂ ਨੂੰ ਦਿਖਾ ਕੇ ਲੋਕ ਤਾਂ ਖੁਸ਼ ਹੋ ਜਾਣਗੇ, ਘੜੀ ਆਪਣਾ ਮਨ ਵੀ ਖੁਸ਼ ਹੋ ਜੂਗਾ, ਪਰ ਅਸਲੀਅਤ ਤਾਂ ਇਹ ਵੀ ਜਿਨ੍ਹਾਂ ਦੇ ਕੱਪੜੇ ਚਿੱਟੇ, ਜਿਨ੍ਹਾਂ ਕੇ ਕੱਪੜੇ ਮੈਲੇ, ਚਿੱਤ ਕਠੋਰ ਜੀਓ, ਉਹ ਦੇਖਣ ਮਾਤਰ ਹੀ ਲੱਗਦੇ ਨੇ ਸੋਹਣਾ, ਦੇਖਣ ਨੂੰ ਬਾਹਰੋਂ ਲੱਗਦਾ ਪਰ ਅੰਦਰ ਸ਼ਾਂਤੀ ਨਹੀਂ ਹੈ।
ਜਿੱਤ ਪੈਦਾ ਹੈ ਤਨ ਪੀੜੇ ਹੈ ਮਨ ਮਹ ਚਲ ਹੈ ਵਿਕਾਰ।
ਜਿਨ੍ਹਾਂ ਨੂੰ ਪਹਿਨਣ ਨਾਲ ਸਰੀਰ ਨੂੰ ਕਸ਼ਟ ਪਹੁੰਚਦਾ ਅਤੇ ਮਨ ਦੇ ਅੰਦਰ ਬੰਦੇ ਦੇ ਵਿਸ਼ੇ ਵਿਕਾਰ ਚੱਲਦੇ ਨੇ, ਖਾਣੇ ਉੱਤੇ ਵੀ ਕੰਟਰੋਲ ਕਰਨਾ ਪੈਂਦਾ, ਖਾਣਾ ਖਾਣ ਨਾਲ ਵੀ ਵਿਕਾਰ ਪੈਦਾ ਹੁੰਦੇ ਨੇ ਅਤੇ ਕੱਪੜਿਆਂ ਨਾਲ ਵੀ ਵਿਕਾਰ ਪੈਦਾ। ਕੱਪੜੇ ਜਿੰਨੇ ਰੰਗੀਨ ਜੇ, ਬਾਹਲੇ ਭਟਕਣੇ ਜੇ ਪਾਓ, ਉਹਨਾਂ 'ਚ ਵਿਕਾਰ ਪੈਦਾ ਹੋ ਜਾਂਦਾ। ਇਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਰੱਖ ਗਰੀਬੀ ਵੇਸ, ਸਾਦੇ ਜੇ ਵੇਸ 'ਚ ਇੰਨਾ ਵਿਕਾਰ ਨਹੀਂ ਹੁੰਦਾ, ਪਰ ਫਿਰ ਵੀ ਸੰਸਾਰ ਦੇ ਲੋਕ ਚਟਪਟੀਆਂ ਚੀਜ਼ਾਂ, ਮਸਾਲੇਦਾਰ ਚੀਜ਼ਾਂ, ਹੋਰ ਗਰਮ ਚੀਜ਼ਾਂ, ਹੋਰ ਗਰਮ ਖਾ ਖਾ ਕੇ, ਪਟਕੀਲੇ ਚਟਕੀਲੇ ਭੀੜੇ ਜੇ ਕੱਪੜੇ ਪਾ ਪਾ ਕੇ, ਭਾਵੇਂ ਡਾਕਟਰ ਮਨਾ ਵੀ ਕਰਦੇ ਵੀ ਇੰਨੇ ਭੀੜੇ ਕੱਪੜੇ ਨਹੀਂ ਪਾਉਣੇ, ਟਾਈਟ ਨਹੀਂ ਪਾਉਣੇ, ਪਰ ਫਿਰ ਵੀ ਬਸ ਇੱਕ ਗੱਲ ਜੀ ਦਿਮਾਗ ਨੂੰ ਚੜ੍ਹੀ ਹੁੰਦੀ ਹੈ, ਉਦੋਂ ਸਮਝ ਨਹੀਂ ਹੁੰਦੀ ਕਿ ਇਹ ਚੀਜ਼ਾਂ ਸਾਡਾ ਨੁਕਸਾਨ ਕਰਦੀਆਂ ਹਨ।
ਦੋਹਰਾ ਬਾਬਰ ਬਾਤੈ ਤਿਆਗ ਕੈ ਕਾਲੂ ਬਹਰ ਅਲਾਏ।
ਬਾਬਾ ਕਲਿਆਣ ਚੰਦ ਜੀ ਨੇ ਕਿਹਾ, ਪੁੱਤ ਕਮਲੀਆਂ ਗੱਲਾਂ ਛੱਡ ਦੇ, ਤੂੰ ਸ਼ੁਰੂ ਤੋਂ ਲੈ ਕੇ ਕਮਲੀਆਂ ਗੱਲਾਂ ਕਰਦਾ, ਸਾਡਾ ਕਿਹਾ ਮੰਨ ਲੈ, ਕਿਉਂਕਿ ਭਗਤੀ ਵਾਲਿਆਂ ਨੂੰ ਕਿਸੇ ਨੇ ਸਮਝਿਆ ਹੀ ਨਹੀਂ ਅੱਜ ਤੱਕ। ਉਹ ਜਿਹੜਾ ਵੀ ਕੋਈ ਭਗਤੀ ਦੀ ਗੱਲ ਕਰਦਾ, ਕੋਈ ਰੰਗ ਰੰਗੇ ਗੱਲ ਕਰਦੇ ਨੇ, ਉਹਨੂੰ ਲੋਕ ਕਮਲੀ ਕਹਿੰਦੇ। ਕਮਲਾ ਹੋ ਗਿਆ, ਬਾਵਰਾ ਹੋ ਗਿਆ, ਝੱਲਾ ਹੋ ਗਿਆ। ਅਵਸਥਾ ਜਦੋਂ ਬਣਦੀ ਆ ਉਦੋਂ ਜੇ ਕਿਸੇ ਨੂੰ ਦੱਸ ਦੇ ਵੀ ਮੇਰੇ ਅੰਦਰ ਐਂ ਹੁੰਦਾ ਆ ਹੁੰਦਾ, ਲੋਕ ਕਹਿਣਗੇ ਮੈਂਟਲ ਅਪਸੈਟ ਹੋ ਗਏ, ਦਿਖਾਓ, ਹੋਸਪਿਟਲ ਲੈ ਜਾਂਦੇ ਨੇ। ਬੜੇ ਲੋਕ ਲੈ ਜਾਂਦੇ ਭਗਤੀ ਵਾਲਿਆਂ ਨੂੰ, ਕਹਿੰਦੇ ਕਮਲਾ ਹੋ ਗਿਆ, ਹੁਣ ਅਲੀਆਂ ਬਲਲੀਆਂ ਗੱਲਾਂ ਮਾਰਦਾ, ਇਹ ਮੈਨੂੰ ਐਂ ਹੁੰਦਾ ਐਂ ਹੁੰਦਾ। ਇਹ ਅਸੀਂ ਕਈ ਥਾਈਂ ਦੇਖਿਆ, ਪਿੱਛੇ ਸਾਨੂੰ ਵੀ ਰਗੜਾ ਵੱਜਦਾ ਰਹਿੰਦਾ ਵੀ ਇਹ ਵੀ ਕਮਲੀਆਂ, ਇਹ ਕਮਲਾ, ਇਹ ਕਮਲੀਆਂ ਗੱਲਾਂ ਮਾਰਦਾ, ਉਹ ਵੀ ਕਮਲਾ। ਉਹ ਭਗਤ ਕਬੀਰ ਨੂੰ ਕਹਿੰਦੇ, ਤੂੰ ਵਿਗੜ ਗਿਆ ਅਤੇ ਸਾਰੀ ਦੁਨੀਆਂ ਨਾਲ ਵਿਗਾੜ ਲਈ। ਸੋ ਵਿਗੜਿਆ ਕਬੀਰ, ਵਿਗੜਿਓ ਕਬੀਰਾ ਰਾਮ ਦਿਫਾਈ। ਭਗਤ ਪ੍ਰਹਿਲਾਦ ਜੀ ਨੂੰ ਕਹਿਣ ਲੱਗੇ, ਭਗਤ ਤਾਂ ਆਪ ਵਿਗੜਿਆ, ਆਪ ਵਿਗੜਿਆ ਸਭ ਚਾਟਰੇ ਵਿਗਾੜੇ, ਪ੍ਰਹਿਲਾਦ ਆਪ ਵਿਗੜ ਗਿਆ ਸਾਰੇ ਚਾਟੇ। ਤੋ ਇਹ ਸਾਰੀ ਦੁਨੀਆਂ ਹੀ ਕਹਿੰਦੀ ਹੁੰਦੀ ਹੈ, ਇਹ ਗੁਰਦੁਆਰੇ ਜਿਹੜੇ ਜਾਂਦੇ ਨੇ ਵਿਗੜੇ ਹੋਏ ਹੈ, ਇਹ ਕਹਿੰਦੇ ਜਿੰਨੇ ਇਹਨਾਂ ਦੇ ਉਨੇ ਜ਼ਿਆਦਾ ਪਾਪ ਕੀਤੇ ਹੋਣਗੇ, ਜਾਂ ਇਹਨਾਂ ਦੇ ਅੰਦਰ ਬਲ ਹੁੰਦੇ, ਬਾਲੇ ਬਲ ਛਲ ਜੇ ਵਾਲਾ ਬੰਦਾ। ਇੱਕ ਬੰਦਾ ਕਹਿੰਦਾ, ਹੁਣ ਨਵੀਂ ਲੇਟੈਸਟ ਨਿਊਜ਼ ਆਇਆ ਆਪਣੇ ਕੋਲ, ਕਹਿੰਦਾ ਜਾਂ ਤਾਂ ਬੰਦਾ ਗੁਰਦੁਆਰੇ ਉਹ ਜਾਂਦਾ ਜਿਹਦੇ ਕੋਲ ਬਾਹਲੀ ਗਰੀਬੀ ਜੀ ਹੋਵੇ। ਇਹ ਅਖਬਾਰ 'ਚ ਲੇਖ ਜਿਹਾ ਆਇਆ, ਇੱਕ ਪੜ੍ਹੇ ਲਿਖੇ ਨੇ ਲਿਖਿਆ, ਫਿਰ ਪੜ੍ਹੇ ਲਿਖੇ ਕਹਿੰਦੇ ਸਾਨੂੰ ਐਂ ਨਾ ਕਹੋ, ਆਉਂ ਨਾ ਕਹੋ। ਕਹਿੰਦਾ ਜਿਹੜਾ ਬਾਹਲਾ ਗਰੀਬ ਜਿਹਾ ਹੁੰਦਾ, ਘਸਿਆ ਪਿਟਿਆ ਜਾ, ਉਹ ਗੁਰਦੁਆਰੇ ਜਾਂਦਾ, ਅਤੇ ਜਾਂ ਬਿਲਕੁਲ ਜੋ ਅਨਪੜ੍ਹ ਟੋਲਾ ਜਿਹਾ ਹੁੰਦਾ ਗੁਰਦੁਆਰੇ ਬੈਠਾ। ਕਹਿੰਦੇ ਪੜ੍ਹੇ ਲਿਖੇ ਨੂੰ ਗੁਰਦੁਆਰੇ ਨਹੀਂ ਜਾਣਾ ਚਾਹੀਦਾ, ਪੜ੍ਹੇ ਜਦ ਪੜ੍ਹਾਈ ਕਰ ਲਈ, ਕਹਿੰਦੇ ਵਹਿਮਾਂ ਭਰਮਾਂ 'ਚ ਪੈ ਜਾਂਦਾ ਬੰਦਾ, ਅਤੇ ਉਹ ਵੀ ਦੇਖ ਲਓ ਰੱਬ ਨੇ ਹੀ ਬਣਾਇਆ, ਬੰਦਾ ਕੋਲੇ ਉਹਦੇ ਰੱਬ ਹਿਰਦੇ 'ਚ ਰੱਬ ਬਣਾਇਆ ਉਹਨੇ। ਅਈਆਂ ਜਿਹੀਆਂ ਗੱਲਾਂ ਲਿਖ ਲਿਖ ਕੇ ਆਪਣੀ ਮੂਰਖਤਾ ਦਾ ਸਬੂਤ ਐਸੇ ਲੋਕ ਦੇ ਲੱਭ ਮਹਾਰਾਜ, ਜਿਵੇਂ ਕਹਿੰਦੇ ਪੜ੍ਹਿਆ ਮੂਰਖ ਆਖੀ ਹੈ, ਜਿਸ ਲੱਭ ਲੋਭ ਅਹੰਕਾਰ ਆ। ਸਾਰਿਆਂ ਲਈ ਨਹੀਂ ਆਪਾਂ ਇਹ ਅੱਖਰ ਵਰਤਦੇ, ਪੜ੍ਹੇ ਲਿਖੇ ਬਹੁਤ ਅੱਛੇ ਅੱਛੇ ਬੈਠੇ ਨੇ, ਭਗਤੀ ਕਰਨ ਵਾਲੇ ਬੈਠੇ ਨੇ, ਪਰ ਮੂਰਖ ਬੰਦੇ ਤਾਂ ਸਾਰਿਆਂ ਥਾਵਾਂ 'ਤੇ ਮਿਲ ਜਾਂਦੇ ਨੇ, ਹਰੇਕ ਕੌਮ ਵਿੱਚ, ਹਰੇਕ ਥਾਂ 'ਤੇ ਉੱਤੇ ਬਹੁਤ ਜ਼ਿਆਦਾ, ਹਰ ਕੌਮ ਵਿੱਚ ਬਹੁਤ ਚੰਗੇ ਚੰਗੇ ਬੰਦੇ ਬੈਠੇ। ਸਮੁੱਚੀ ਕੌਮ ਕੋਈ ਵੀ ਮਾੜੀ ਨਹੀਂ ਹੁੰਦੀ, ਕੌਮਾਂ ਦੇ ਵਿੱਚ ਬੰਦੇ ਮਾੜੇ ਹੋ ਜਾਂਦੇ ਤਾਂ ਫਿਰ ਉਹ ਸਾਰੀ ਕੌਮ ਬਦਨਾਮ ਹੋ ਜਾਂਦੀ। ਇਸ ਕਰਕੇ ਸਾਰਿਆਂ ਵਿੱਚ ਚੰਗੇ ਵੀ ਬੈਠੇ, ਸਾਰਿਆਂ ਵਿੱਚ ਮਾੜੇ ਵੀ ਬੈਠੇ ਨੇ। ਸਤਿਯੁਗ ਵਿੱਚ ਇਹ ਪਰਸੈਂਟੇਜ ਦਾ ਹਿਸਾਬ ਹੁੰਦਾ, ਸਤਿਯੁਗ ਵਿੱਚ 1% ਬੰਦੇ ਮਾੜੇ ਸੀ, ਤ੍ਰੇਤੇ ਵਿੱਚ ਆ ਕੇ 5% ਹੋ ਗਏ, ਦੁਆਪਰ ਵਿੱਚ 10% ਹੋ ਗਏ, ਕਲਯੁਗ 'ਚ 90%, 95% ਤੱਕ ਹੀ ਪਹੁੰਚ ਗਿਆ ਕੰਮ। 5-4% ਬੰਦੇ ਚੰਗੇ ਮਿਲਦੇ ਕਲਯੁਗ ਦੇ ਵਿੱਚ। ਹੁਣ 5-4% ਬੰਦੇ ਦੀ ਕੀ ਬੁੱਕਤ ਹੈ, ਵੋਟਾਂ ਦਾ ਰਾਜ ਹੈ, 95 ਬੰਦੇ ਜਿਹੜੇ ਕਮਲੇ ਇਕੱਠੇ ਹੋਏ ਹੋਏ ਨੇ। ਇਸ ਕਰਕੇ ਜਿਵੇਂ ਕੋਈ ਬੰਦਾ ਉਦਾਹਰਣ ਦਿੰਦਾ ਸੀ, ਪੜ੍ਹਿਆ ਲਿਖਿਆ ਰੱਬ ਵਾਲੇ ਪਾਸੇ ਦਾ ਪੜ੍ਹਿਆ ਲਿਖਿਆ ਚੰਗਾ ਭਗਤ ਭਜਨੀਕ ਬੰਦਾ ਸੀ। ਉਹ ਮੈਨੂੰ ਕਹਿੰਦਾ ਕਲਯੁੱਗ ਦੇ ਵਿੱਚ ਵੋਟ ਰਾਜ ਹੈ, ਜੇ ਨਾ 10 ਬੰਦੇ ਬ੍ਰਹਮ ਗਿਆਨੀ ਵੀ ਹੋਣ ਅਤੇ 11 ਬੰਦੇ ਮਹਾਂਮੂਰਖ ਵੀ ਹੋਣ ਉਹ ਜਿੱਤ ਜਾਣਗੇ। ਉਹ ਇਸ ਕਰਕੇ ਕਿਉਂਕਿ ਵੋਟ ਰਾਜ ਹੈ, ਇੱਕ ਵੋਟ ਵੱਧ ਮਿਲ ਗਈ ਉਹ ਕਮਲੇ ਜਿਹੜੇ ਜਿੱਤ ਜਾਂਦੇ ਫਿਰ, ਅਤੇ ਜਿਹੜੇ ਬ੍ਰਹਮ ਗਿਆਨੀ ਉਹ ਹਾਰ ਜਾਂਦੇ। ਸੋ ਜਿਵੇਂ ਬਹੁਤ ਸਾਲ ਪਹਿਲਾਂ ਐਸਾ ਆਇਆ ਸੀ ਅਖਬਾਰ ਦੇ ਵਿੱਚ, ਛੋਟੀ ਜਿਹੀ ਕਹਾਣੀ ਸੀ। ਸੋ ਕਹਿੰਦੇ ਇਹ ਧਾਰਮਿਕ ਇਲੈਕਸ਼ਨਾਂ ਸੀ, ਇਲੈਕਸ਼ਨਾਂ ਦੇ ਵਿੱਚ ਇੱਕ ਪਿੰਡ ਵਿੱਚ ਕਾਫੀ ਸਰਪੰਚ ਨੇ ਇਕੱਠ ਕੁੱਟ ਕੀਤਾ ਪਿੰਡ ਦਾ, ਵੀ ਬੋਲਣ ਵਾਲੇ ਨੇ ਆਉਣਾ, ਜਿਹੜਾ ਮੈਂਬਰ ਖੜਾ ਆਪਣਾ ਐਸ ਜੀ ਪੀ ਨੇ ਇਲੈਕਸ਼ਨਾਂ ਦੀ ਗੱਲ ਸੀ। ਤਾਂ ਉਸ ਵਕਤ ਉਹ ਸਟੇਜ 'ਤੇ ਬੰਦਾ ਖੜਾ ਹੋਇਆ ਮਾਈਕ ਦੇ ਅੱਗੇ, ਵੀ ਮੇਰਾ ਮੈਂ ਅੰਮ੍ਰਿਤਧਾਰੀ, ਮੇਰੀ ਪਤਨੀ ਅੰਮ੍ਰਿਤਧਾਰੀ, ਬੱਚੇ ਅੰਮ੍ਰਿਤਧਾਰੀ, ਮੈਨੂੰ ਸੁਖਮਨੀ ਸਾਹਿਬ ਕੰਠ ਹੈ, ਪੰਜ ਬਾਣੀਆਂ ਰਹਿ ਰਾਸ ਕੀਰਤਨ ਸੋਲਾ, ਮੇਰੇ ਬੇਟੇ ਨੂੰ ਵੀ ਕੰਠ ਹੈ, ਮੇਰੀ ਸਿੰਘਣੀ ਵੀ 2 ਵਜੇ ਉੱਠਦੀ ਆ, ਮੈਂ ਵੀ 2 ਵਜੇ ਉੱਠਦਾ, ਮੈਂ ਵੀ ਕਰਦਾ, ਆਸਾ ਦੀ ਵਾਰ ਲਾਉਂਦੇ, ਅਸੀਂ ਕੋਈ ਖਾਂਦੇ ਪੀਂਦੇ ਨਹੀਂ। ਕਾਫੀ ਲੈਕਚਰ ਕਰਕੇ ਉਹ ਫਿਰ ਚਲਿਆ ਗਿਆ। ਸਰਪੰਚ ਕਹਿੰਦਾ ਹੁਣ ਉਹ ਭਾਈ ਬੈਠੇ ਰਹੋ, ਦੂਜਾ ਵੀ ਆਉਣ ਵਾਲਾ, ਉਹ ਦੂਜੇ ਪਿੰਡ 'ਚ ਬੋਲ ਰਿਹਾ, ਦੂਜਾ ਕੈਂਡੀਡੇਟ ਜਿਹਾ ਵੀ ਆ ਗਿਆ। ਉਹ ਖੜਾ ਹੋ ਕੇ ਉਹਨੇ ਇੱਕ ਗੱਲ ਫਤਿਹ ਬੁਲਾ ਕੇ ਕਹੀ ਵੀ ਜਿਹੜੇ ਲੋਕ ਮੀਟ ਆਂਡਾ ਸ਼ਰਾਬ ਪੀਂਦੇ ਖਾਂਦੇ ਪੀਂਦੇ ਆ ਉਹ ਮੈਨੂੰ ਵੋਟ ਪਾ ਦਿਓ, ਦੂਜੇ ਨਾ ਪਾਇਓ। ਬਸ ਇੰਨਾ ਕਹਿ ਕੇ ਉੱਤਰ ਕੇ ਚਲਿਆ ਗਿਆ।